2024 ਦੀਆਂ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਗਿਆ। ਸਾਰੀਆਂ ਪਾਰਟੀਆਂ ਪੰਜਾਬ ਦੇ ਵਿੱਚ ਸਿਖਰਾਂ 'ਤੇ ਪ੍ਰਚਾਰ ਕਰ ਰਹੀਆਂ ਨੇ। ਪੰਜਾਬ ਦੇ ਵਿੱਚ 2 ਸੀਟਾਂ 'ਤੇ ਸਭ ਤੋਂ ਵੱਧ ਚਰਚਾ ਚੱਲ ਰਹੀ ਹੈ, ਪਹਿਲੀ ਬਠਿੰਡਾ ਅਤੇ ਦੂਸਰੀ ਸੰਗਰੂਰ। ਸੰਗਰੂਰ ਇਸ ਕਰਕੇ ਵੀ ਚਰਚਾ 'ਚ ਹੈ ਕਿਉਂਕਿ ਮੁੱਖ ਮੰਤਰੀ ਦਾ ਆਪਦਾ ਇਹ ਹਲਕਾ ਹੈਗਾ, ਚੀਫ ਮਿਨਿਸਟਰ ਪੰਜਾਬ ਜਿਹੜੇ ਖੁਦ ਇੱਥੋਂ ਸਾਂਸਦ ਰਹੇ ਨੇ। ਬੇਸ਼ੱਕ ਪਿਛਲੀ ਬਾਈ ਇਲੈਕਸ਼ਨ ਸਰਕਾਰ ਨੂੰ ਹਾਰ ਨਹੀਂ ਪੈ ਗਈ, ਪਰ ਇਸ ਵਾਰ ਲੋਕਾਂ ਦੀ ਨਜ਼ਰ ਬਣੀ ਹੋਈ ਹੈ ਕਿ ਆਖਿਰਕਾਰ ਕੀ ਸਰਕਾਰ ਨੂੰ ਸੰਗਰੂਰ ਦੇ ਲੋਕ ਇਸ ਵਾਰ ਪ੍ਰਵਾਨ ਕਰਦੇ ਨੇ ਜਾਂ ਫਿਰ ਨਹੀਂ। ਵੈਸੇ ਸੰਗਰੂਰੀਆਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਹਮੇਸ਼ਾ ਇਹ ਨਵਾਂ ਉਮੀਦਵਾਰ ਹੀ ਚੁਣਦੇ ਨੇ, ਪਰ ਇਸ ਵਾਰ ਕੀ ਹੋਵੇਗਾ ਕਿਉਂਕਿ ਸਰਕਾਰ ਦੇ ਵੱਲੋਂ ਆਪਣੇ ਹੀ ਕੈਬਨਿਟ ਮੰਤਰੀ ਮੀਤ ਹੇਅਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਇਸ ਵਕਤ ਉਹ ਸਾਡੇ ਨਾਲ ਮੌਜੂਦ ਨੇ। ਮੰਤਰੀ ਸਾਹਿਬ ਤੋਂ ਜਾਣਦੇ ਹਾਂ ਕਿ ਹਾਲਾਤ ਕੀ ਲੱਗਦੇ ਆ। ਬਹੁਤ ਬਹੁਤ ਸਵਾਗਤ ਬਾਈ ਜੀ।
ਧੰਨਵਾਦ ਤੁਹਾਡੀ ਸਾਹਿਬ, ਬਹੁਤ ਬਹੁਤ।
ਸੰਗਰੂਰ ਵਾਲਿਆਂ ਦਾ ਇਤਿਹਾਸ ਰਚਨ 'ਚ ਬੜਾ ਕਹਿ ਲਓ ਵੱਡਾ ਨਾਮ ਹੈ, ਹਰ ਵਾਰ ਨਵੇਂ ਬੰਦੇ ਨੂੰ ਕੁਰਸੀ 'ਤੇ ਪਾਉਂਦੇ ਆ, ਐਤਕੀ ਕੀ ਲੱਗਦਾ ਤੁਹਾਨੂੰ?
ਐਤਕੀ ਨਵੇਂ ਨੂੰ ਪਾਉਣਗੇ, ਨਵਾਂ ਹੀ ਆ ਜੀ ਮੈਂ ਸੰਗਰੂਰ ਵਾਲਿਆਂ ਲਈ।
ਹਾਂ, ਖੈਰਾ ਕਹਿੰਦਾ ਮੈਂ ਨਵਾਂ,
ਕਿਉਂਕਿ ਇੰਨਾ ਵੀ ਨਵਾਂ ਨਹੀਂ ਚਾਹੀਦਾ ਵੀ ਇਹਦਾ ਪਿੰਡ ਵੀ ਨਾ ਪਤਾ ਹੋਵੇ ਲੋਕਾਂ ਨੂੰ।
ਹਾਂ,
ਘੱਟੋ ਘੱਟ ਇਹ ਹੈ ਵੀ ਮੈਂ ਪਹਿਲੀ ਵਾਰੀ ਜਿਹੜੀ ਪਾਰਲੀਮੈਂਟ ਚੋਣ ਲੜ ਰਿਹਾ, ਅਤੇ ਬਾਕੀ ਇਹ ਕੋਈ ਐਵੇਂ ਪੱਕੀਆਂ ਗੱਲਾਂ ਨਹੀਂ ਹੁੰਦੀਆਂ ਵੀ ਜੀ ਕੋਈ ਜਿਹੜਾ ਰਿਕਾਰਡ ਹੈ ਵੀ ਜੇ ਕੋਈ ਇੱਦਾਂ ਦਾ ਹੈ ਵੀ ਉਹ ਬਦਲਿਆ ਨਹੀਂ ਜਾ ਸਕਦਾ। ਭਗਵੰਤ ਮਾਨ ਜੀ ਜਦੋਂ ਪਿਛਲੀ ਵਾਰੀ ਜਿੱਤੇ ਨੇ ਮੈਂਬਰ ਪਾਰਲੀਮੈਂਟ, ਕਹਿੰਦੇ ਜੀ ਸੰਗਰੂਰੋਂ ਕੋਈ ਰਿਪੀਟ ਹੀ ਨਹੀਂ ਕਰਦਾ, ਅਤੇ ਜਦੋਂ ਖਹਿਰਾ ਸਾਹਿਬ ਸਾਨੂੰ ਛੱਡ ਕੇ ਵੀ ਭੱਜ ਗਏ ਸੀ ਅਤੇ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ ਹੈ ਨਾ, ਅਤੇ ਜਦੋਂ ਖਹਿਰਾ ਸਾਹਿਬ ਬਠਿੰਡਿਓਂ ਇਲੈਕਸ਼ਨ ਲੜ ਰਹੇ ਸੀ ਅਤੇ ਇੱਥੋਂ ਵੀ ਉਮੀਦਵਾਰ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਉਲਟ ਉਹਨਾਂ ਦੇ ਅਲਾਇੰਸ ਦਾ, ਉਹਨਾਂ ਹਾਲਾਤਾਂ ਵਿੱਚ ਵੀ ਭਗਵੰਤ ਸਿੰਘ ਮਾਨ ਨੂੰ ਸੰਗਰੂਰ ਦੇ ਲੋਕਾਂ ਨੇ ਤਕਰੀਬਨ 1,10,000 ਵੋਟਾਂ ਦੇ ਵੱਡੇ ਫਾਸਲੇ ਨਾਲ ਜਿਹੜਾ ਜਿਤਾਇਆ, ਅਤੇ ਸਾਡੇ ਬਰਨਾਲੇ ਵੀ ਤੁਸੀਂ ਚੈੱਕ ਕਰੋ ਪਿਛਲੇ 35-40 ਸਾਲ ਦਾ ਰਿਕਾਰਡ, ਜਿਹਦੀ ਸਰਕਾਰ ਐੱਮ ਐੱਲ ਏ ਉਹਦੇ ਉਲਟ,
ਅਤੇ
ਸਾਡੇ ਆਮ ਗੱਲ ਚੱਲਦੀ ਸੀ ਵੀ ਜੇ ਮੀਤ ਜਿੱਤ ਗਿਆ ਫਿਰ ਸਰਕਾਰ ਨਹੀਂ ਬਣਦੀ,
ਅਤੇ
ਮੀਤ ਵੀ ਜਿੱਤ ਗਿਆ ਸਰਕਾਰ ਵੀ ਬਣ ਗਈ। ਸੋ ਇਹ ਕੋਈ ਐਸੀ ਗੱਲ ਨਹੀਂ ਹੁੰਦੀ, ਸਾਡੇ ਲੋਕ ਨੇ ਜਿਹੜੇ ਇਨਕਲਾਬੀ ਲੋਕ ਨੇ, ਜੇ ਭਾਈ ਕਿਸੇ ਸਰਕਾਰ ਦਾ ਦਿਮਾਗ ਖਰਾਬ ਹੋ ਜਾਵੇ, ਲੋਕਾਂ ਦੀ ਨਾ ਗੱਲ ਸੁਣੇ, ਲੀਡਰ ਦਾ ਹੋ ਜਾਵੇ, ਉਹਨੂੰ ਜ਼ਰੂਰ ਜਿਹੜਾ ਸਬਕ ਹੈ ਉਹ ਸਿਖਾਉਂਦੇ ਆ। ਪਰ ਅਸੀਂ ਤਾਂ ਦੇਖੋ ਲੋਕਾਂ 'ਚੋਂ ਹੀ ਨਿਕਲੇ ਹਾਂ, ਲੋਕਾਂ 'ਚ ਵੀ ਮੈਂ ਹੁਣ ਸਾਰਾ ਦਿਨ ਜਿਹੜਾ ਉਹ ਰਹਿਣਾ ਹੈ ਨਾ, ਤੁਸੀਂ ਬਰਨਾਲੇ ਦੇ ਲੋਕਾਂ ਤੋਂ ਪਤਾ ਕਰ ਲਿਓ, ਕੋਈ ਰੇਹੜੀ ਰਿਕਸ਼ੇ ਵਾਲਾ ਵੀ ਕਹਿ ਦੇ ਵੀ ਮੀਤ ਨੂੰ ਗਿਆ ਸੀ, ਮੀਤ ਮਿਲਿਆ ਨਹੀਂ, ਜਿਹਨੇ ਮੀਤ ਦੀ ਪਿਛਲੇ 2 ਇਲੈਕਸ਼ਨਾਂ 'ਚ ਮੁਖਾਲਫਤ ਵੀ ਕੀਤੀ ਹੈ ਉਹ ਵੀ ਕਹਿ ਦੇ ਮੀਤ ਕੋਲ ਗਿਆ ਸੀ, ਮੀਤ ਨੇ ਮੇਰਾ ਕੰਮ ਨਹੀਂ ਕਰਵਾਇਆ,
ਹੈ
ਨਾ, ਤਾਂ ਮੈਂ ਦੇਣਦਾਰ ਹਾਂ। ਸੋ ਲੋਕ ਕਿਰਦਾਰ ਨੂੰ ਦੇਖਦੇ ਆ, ਕਰੈਕਟਰ ਨੂੰ ਦੇਖਦੇ ਆ। ਉਹਦੇ
ਤੁਸੀਂ ਕਿਹਾ ਕਿ ਸੰਗਰੂਰ ਵਾਲੇ ਜਿਹਦਾ ਦਿਮਾਗ ਖਰਾਬ ਹੁੰਦਾ ਉਹਦਾ ਦਿਮਾਗ ਠੀਕ ਕਰ ਦਿੰਦੇ ਆ, ਫਿਰ ਪਹਿਲੇ 3 ਮਹੀਨਿਆਂ 'ਚ ਸਰਕਾਰ ਦਾ ਦਿਮਾਗ ਠੀਕ ਕੀਤਾ ਲੋਕਾਂ ਨੇ?
ਨਹੀਂ, ਉਦੋਂ ਸੋਢੀ ਜੀ ਬੜੇ ਕਾਰਨ ਨੇ ਜਿਹੜੇ ਉਹ ਰਹੇ, ਤਾਂ ਸਿੱਧੂ ਮੂਸੇ ਵਾਲਾ ਜਿਹੜਾ ਵੱਡਾ ਜਿਹੜਾ ਉਸ ਇਲੈਕਸ਼ਨ 'ਚ ਜਿਹੜਾ ਫੈਕਟਰ ਸੀ, ਜਿਹੜੇ ਇਮੋਸ਼ਨਲ ਹੋ ਕੇ, ਕਿਉਂਕਿ ਕੁਛ ਲੋਕਾਂ ਨੇ ਉਹਨੂੰ ਇਲੈਕਸ਼ਨ 'ਚ ਏਜੰਡਾ ਬਣਾ ਕੇ ਵਰਤਿਆ ਜਿਹੜਾ ਉਹ ਗਿਆ। ਕੁਛ ਸਾਡੇ ਵਰਕਰ ਹੰਭੇ ਪਏ ਸੀਗੇ 3 ਮਹੀਨੇ ਪਹਿਲਾਂ ਜ਼ੋਰ ਜਿਹੜਾ ਉਹ ਲਗਾ ਕੇ, ਅਤੇ ਦੂਜੀ ਗੱਲ ਇਹ ਸੀ ਕਿ 3 ਮਹੀਨਿਆਂ 'ਚ ਸਾਡੇ ਕੋਲ ਦੱਸਣ ਨੂੰ ਵੀ ਕੁਛ ਨਹੀਂ ਸੀ। ਹੁਣ ਹਰੇਕ ਪਿੰਡ ਮੋਟਰਾਂ ਵਾਲੀ ਬਿਜਲੀ ਦੀ ਚਰਚਾ, ਤੁਸੀਂ ਇੰਟਰਵਿਊ ਕਰਨ ਤੋਂ ਬਾਅਦ ਕਿਸੇ ਦਾ ਸਰਵੇ ਕਰ ਲਿਓ ਤੇ ਪੁੱਛੋ ਵੀ ਭਾਈ ਮੋਟਰ ਵਾਲੀ ਲਾਈਟ ਤੋਂ ਸੰਤੁਸ਼ਟ ਹੋ ਗਏ ਨਹੀਂ। ਨਹਿਰੀ ਪਾਣੀ ਹਜ਼ਾਰਾਂ ਪਿੰਡਾਂ 'ਚ ਪਹਿਲੀ ਵਾਰੀ ਪਹੁੰਚੇ ਆ, 90% ਲੋਕਾਂ ਦਾ ਬਿਜਲੀ ਦਾ ਬਿੱਲ 0 ਆ ਰਹੇ ਆ। ਹਰੇਕ ਪਿੰਡ 'ਚੋਂ ਕਿੰਨੇ ਕਿੰਨੇ ਮੁੰਡੇ ਕੁੜੀਆਂ ਸਰਕਾਰੀ ਨੌਕਰੀਆਂ 'ਤੇ ਲੱਗ ਗਏ, 14 ਟ੍ਰੋਲ ਪੰਜਾਬ 'ਚ ਬੰਦ ਕਰਤੇ, SSF ਵਾਲੀਆਂ ਗੱਡੀਆਂ ਮੁਹੱਲਾ ਕਲੀਨਿਕ ਤੋਂ ਲੈ ਕੇ ਸੈਂਕੜੇ ਕੰਮ ਨੇ ਜਿਹੜੇ ਅੱਜ ਦੀ ਘੜੀ ਪਿਛਲੇ 2 ਸਾਲ 'ਚ ਅਸੀਂ ਕੀਤੇ ਆ। ਜਲੰਧਰ ਇਲੈਕਸ਼ਨ ਉਸੇ ਕਰਕੇ ਫਰਕ ਪਿਆ ਨਾ, ਕਿਉਂਕਿ ਸਾਲ ਹੋ ਗਿਆ ਸੀ ਸਾਡੇ ਕੋਲ ਦੱਸਣ ਨੂੰ ਬੜਾ ਕੁਛ ਸੀ, ਅਤੇ ਜਿੱਥੇ ਅਸੀਂ ਏਡੀ ਹਨੇਰੀ 'ਚ ਵੀ ਸੀਟਾਂ ਜਿੱਤ ਨਹੀਂ ਪਾਏ, ਅਤੇ ਜਲੰਧਰ ਦੀ ਇਲੈਕਸ਼ਨ ਅਸੀਂ ਤਕਰੀਬਨ 60-65 ਹਜ਼ਾਰ ਵੋਟਾਂ 'ਤੇ ਜਿਹੜੀ ਹੈ ਉਹ ਜਿੱਤੀ। ਅਤੇ ਉਦੋਂ ਵੱਡੀ ਗੱਲ, ਹੁਣ ਵੀ ਮੈਂ ਇਕੱਲੀ ਹਾਂ ਕਿਉਂਕਿ ਹਜੇ ਤੱਕ ਮੇਰੀਆਂ ਬੂਥ ਮੀਟਿੰਗਾਂ ਚੱਲ ਰਹੀਆਂ, ਸਾਡੇ ਵਰਕਰਾਂ ਨੇ ਜਿਨ੍ਹਾਂ ਨੇ ਲੜਾਈ ਬੂਥਾਂ 'ਤੇ ਲੜਦੀ ਹੈ, ਅੱਜ ਵੀ ਮੈਂ ਇੱਥੇ ਸ਼ੇਰੋਂ ਬੂਥ ਮੀਟਿੰਗ ਜਿਹੜੀ ਹੈ ਕੀਤੀ ਹੈ, ਸਾਰੇ ਪਿੰਡਾਂ ਦੇ ਜਿਹੜੇ ਵਰਕਰ ਆ ਜਿਨ੍ਹਾਂ ਨੇ ਬੂਥ ਲਾਉਣਾ ਉਹਨਾਂ ਨੂੰ ਬੁਲਾਇਆ ਹੋਇਆ ਸੀ। ਮੈਂ ਅੰਦਰ ਵੀ ਕਿਹਾ ਮੈਂ ਕਿਤੇ ਨਾ ਕਿਤੇ ਨਾ ਆਪਾਂ ਢਿੱਲੇ ਵੀ ਪੈ ਗਏ ਪਿਛਲੀ ਵਾਰੀ ਵੀ ਚੱਲ ਕੋਈ ਨਹੀਂ ਜਿੱਤੀ ਜਾਣਾ, ਨਹੀਂ ਸਾਰੀ 5,000 ਵੋਟ ਦਾ ਤਾਂ ਫਰਕ ਸੀ ਪਾਰਲੀਮੈਂਟ ਚੋਣਾਂ 'ਚੋਂ, 5,000 ਵੋਟ ਕਿੰਨੀ ਕੁ ਹੁੰਦੀ ਹੈ? 34% ਸਾਨੂੰ ਪਈ, 35 ਮਾਨ ਸਾਹਿਬ ਨੂੰ ਪਈ, ਅਤੇ ਤਿੰਨੇ ਜਿਹੜੀਆਂ ਵੱਡੀਆਂ ਪਾਰਟੀਆਂ ਇਹਨਾਂ ਨੂੰ 27-28% ਵੋਟ ਪਈ, ਕਿਸ ਨੂੰ 8 ਕਿਸੇ ਨੂੰ 9, ਹਰੇਕ ਬੂਥ ਤੋਂ 2-2 ਵੋਟਾਂ ਵੀ ਵਧਾ ਦਿੰਦੇ ਤਾਂ ਕਹਿ ਲਓ ਵੀ ਗੱਲ ਬਣ ਜਾਂਦੀ। ਪਰ ਇਸ ਵਾਰੀ ਵਾਲੀ ਜਿਹੜੀ ਇਲੈਕਸ਼ਨ ਹੈ ਸਾਡੇ ਵਰਕਰ ਨੇ ਨਾ, ਮਤਲਬ ਕਿ ਮੁੱਠੀਆਂ 'ਚ ਪੰਜਾਬੀ ਕਹਿੰਦਾ ਥੁੱਕੀ ਫਿਰਦੇ ਆ ਵੀ ਇਹ ਸਰਪੰਚੀ ਵਾਂਗੂ ਲੜਦੀ ਆ, ਕਿਉਂਕਿ ਜੇ ਦੂਜੀਆਂ ਪਾਰਟੀਆਂ ਦਾ ਸਾਰੇ ਪੰਜਾਬ ਦੀਆਂ ਦਾ ਭਾਵੇਂ ਅਕਾਲੀ ਹੈ, ਕਾਂਗਰਸੀ ਹੈ, ਭਾਜਪਾ ਵਾਲੇ ਹੈ, ਉਹਨਾਂ ਸਾਰਿਆਂ ਦਾ ਸੰਗਰੂਰ ਜ਼ੋਰ ਲੱਗਿਆ ਹੋਇਆ ਵੀ ਹੋਰ ਕੋਈ ਜਿੱਤ ਜੇ ਆਮ ਆਦਮੀ ਪਾਰਟੀ ਵਾਲੇ ਜਿੱਤਣ ਦੇ ਨੇ, ਪਰ ਸਾਡੇ ਜਿਹੜੇ ਵਰਕਰ ਆ ਉਹ ਐਤਕੀ ਇੰਨੀ ਮਿਹਨਤ ਕਰ ਰਹੇ ਆ ਕਿਉਂਕਿ ਆਮ ਆਦਮੀ ਪਾਰਟੀ ਦਾ ਬੂਟਾ ਸੰਗਰੂਰ ਵਾਲ ਨੇ ਲਾਇਆ। ਅੱਜ ਦੁਆਬੇ ਮਾਝੇ ਤੱਕ ਸੀਟਾਂ ਨੇ ਤਾਂ ਉਹਨਾਂ ਦੀ ਜਿਹੜੀ ਨੀਂਹ ਆ ਸੰਗਰੂਰ ਵਾਲ ਨੇ ਰੱਖੀ ਆ। ਸੋ ਮੈਂ ਕੱਲ੍ਹ ਮਾਨ ਸਾਹਿਬ ਨੂੰ ਕਿਹਾ, ਮੈਂ ਕਿਹਾ ਸਾਰੇ ਵਰਕਰ ਕਹਿੰਦੇ ਆ ਜੀ ਗੁੱਸਾ ਨਾ ਕਰਿਓ ਤੁਸੀਂ, ਚਾਹੇ ਤੁਹਾਡਾ ਰਿਕਾਰਡ ਵੀ ਤੋੜ ਦਈਏ, ਹੋਰ ਸੀਟਾਂ ਤੋਂ ਲੀਡ ਘੱਟ ਆਵੇ ਵੱਧ ਆਵੇ, ਜੇ ਦੂਜਿਆਂ ਨੂੰ ਪਾਰਟੀਆਂ ਨੂੰ ਇਹ ਨਾ ਸੰਗਰੂਰੋਂ ਹਰਾਉਣੇ ਆ ਤਾਂ ਸਾਡੀ ਵੀ ਜਿੱਦ ਇਹ ਹੈ ਕਿ ਸੰਗਰੂਰੋਂ ਸਭ ਤੋਂ ਵੱਧ ਜਿਹੜੀ ਲੀਡ ਆ ਉਹ ਲੈਣੀ ਹੈ।
ਪਰ ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ ਅਮੀਤ ਜੀ ਕਿ ਤੁਹਾਡੇ ਜਿਹੜੇ ਬਾਕੀ ਦੇ ਐੱਮ ਐੱਲ ਏ ਹੈਗੇ ਆ, ਨੌ ਕੌਂਸਟੀਚੁਐਂਸੀਆਂ ਪੈਂਦੀਆਂ, ਕਹਿੰਦੇ ਉਸ ਲੈਵਲ 'ਤੇ ਜ਼ੋਰ ਸਾਰੇ ਐੱਮ ਐੱਲ ਏ ਨਹੀਂ ਲਾਉਂਦੇ ਪਏ ਜਿਸ ਲੈਵਲ 'ਤੇ ਇਸ ਇਲੈਕਸ਼ਨ 'ਚ ਲਾਉਣਾ ਚਾਹੀਦਾ, ਪਾਰਟੀ ਦੇ ਅੰਦਰ ਕਹਿੰਦੇ ਧੜੇਬੰਦੀ ਬਹੁਤ ਹੈਗੀ ਆ?
ਤੁਸੀਂ ਆ ਮੇਰਾ ਫੋਨ ਚੈੱਕ ਕਰੋ, ਸਵੇਰੇ ਰੋਜ਼ ਸਾਰੇ ਐੱਮ ਐੱਲ ਏ ਸੁਬਹਾ ਕਾਨਫਰੰਸ ਕਾਲ 'ਤੇ ਇਕੱਠੇ ਹੁੰਦੇ ਆ, ਡੇਲੀ ਕਿਹੜੇ ਐੱਮ ਐੱਲ ਏ ਦੀ ਕੀ ਐਕਟੀਵਿਟੀ ਹੈ, ਕੀ ਕਰ ਰਹੇ ਆ। ਮੀਤ ਤਾਂ ਇੱਕ ਹਲਕੇ 'ਚ ਹੀ ਰੋਜ਼ ਜਾ ਸਕਦਾ ਨਾ, ਵੱਧ ਤੋਂ ਵੱਧ ਦੋ ਚਲਿਆ ਜਾਊ। ਸਾਰੇ ਐੱਮ ਐੱਲ ਏ ਆਪਦੇ ਕਹਿ ਲਓ ਹਲਕਿਆਂ 'ਚ ਕੰਮ ਹੈ ਜਿਹੜਾ ਉਹ ਕਰ ਰਹੇ ਆ, ਇਕੱਲੀ ਆਮ ਆਦਮੀ ਪਾਰਟੀ ਹੋਈ ਹੈ ਜਿਹਦੇ 'ਚ ਕੋਈ ਧੜੇਬੰਦੀ ਨਹੀਂ। ਸਾਰੀਆਂ ਸਿਆਸੀ ਪਾਰਟੀਆਂ 'ਚ ਸਾਰਿਆਂ ਨੂੰ ਪਤਾ ਵੀ ਮੀਟਿੰਗ ਰੱਖ ਕੇ ਐੱਮ ਐੱਲ ਏ ਕਹਿੰਦਾ ਜਾਂ ਹਲਕਾ ਚਾਰਜ ਕਹਿੰਦਾ ਮੈਂ ਤਾਂ ਦੂਜੇ ਦੀ ਮੀਟਿੰਗ 'ਤੇ ਜਾਣਾ ਨਹੀਂ, ਅਤੇ ਕੈਂਡੀਡੇਟ ਜਿਹੜੇ ਉਹ ਕੈਂਸਲ ਕਰਦੇ ਫਿਰਦੇ ਰਹਿੰਦੇ। ਇਕੱਲੀ ਆਮ ਆਦਮੀ ਪਾਰਟੀ ਆ ਜਿੱਥੇ ਸਾਰੇ ਐੱਮ ਐੱਲ ਏ ਸਟੇਜ 'ਤੇ ਵੀ ਇਕੱਠੇ ਹੁੰਦੇ ਆ, ਸਾਰੇ ਐੱਮ ਐੱਲ ਏ ਇੱਕ ਦੂਜੇ ਦਾ ਨਾਲ ਗੱਲ ਵੀ ਕਰਦੇ ਆ, ਪ੍ਰੋਗਰਾਮਾਂ 'ਤੇ ਵੀ ਜਾਂਦੇ ਆ, ਅਤੇ ਸਾਡੇ ਹਲਕਿਆਂ ਦੇ ਵਿੱਚ ਵੀ ਕਿਤੇ ਕੋਈ ਜਿਹੜੀ ਧੜੇਬੰਦੀ ਨਹੀਂ ਹੈ। ਸੋ ਐੱਮ ਐੱਲ ਏ ਸਾਰੇ ਵਰਕਰ ਸਾਰੇ ਚੇਅਰਮੈਨ ਦਿਨ ਰਾਤ ਇੱਕ ਕਰ ਰਿਹਾ ਇਸ ਇਲੈਕਸ਼ਨ ਨੂੰ ਸਫਲ ਕਰਨ ਦੇ।
ਤੁਹਾਨੂੰ ਕਦੀ ਤੁਹਾਡੇ ਕਿਸੇ ਵਰਕਰ ਨੇ ਜਾਂ ਤੁਹਾਡੇ ਕਿਸੇ ਨੇੜਲੇ ਸੱਜਣ ਨੇ ਇਹ ਆਖਿਆ ਵੀ ਬਾਈ ਸਰਕਾਰ ਤਾਂ ਆਪਣੀ ਬਣ ਗਈ ਹੈ ਪਰ ਸਵਾਦ ਨਹੀਂ ਆਇਆ?
ਦੇਖੋ ਇਹ ਮੈਂ ਨਹੀਂ ਕਹੂੰਗਾ ਵੀ ਸਰਕਾਰਾਂ ਦੇ ਵਿੱਚ ਨਾਰਾਜ਼ਗੀਆਂ ਨਹੀਂ ਹੁੰਦੀਆਂ, ਹੈ ਨਾ, ਕਈ ਵਾਰੀ ਹੋ ਵੀ ਜਾਂਦੀ ਹੈ, ਐਂਟੀ ਇਨਕੰਬੈਂਸੀ ਵੀ ਜਿਹੜੀ ਸਰਕਾਰਾਂ ਦੇ ਵਿੱਚ ਹੋ ਜਾਂਦੀ ਹੈ, ਕਿਉਂਕਿ ਖਾਸ ਤੌਰ 'ਤੇ ਆਮ ਆਦਮੀ ਪਾਰਟੀ ਤੋਂ ਉਮੀਦਾਂ ਲੋਕਾਂ ਨੂੰ ਬਹੁਤ ਸੀ। ਉਦੋਂ ਵੱਡੀ ਗੱਲ ਇਹ ਹੈ ਕਿ ਨਾਲ ਨਾਲ ਸਾਰੇ ਇਹ ਵੀ ਕਹਿੰਦੇ ਆ ਵੀ ਪਰ ਯਾਰ ਜਿੰਨਾ ਕੰਮ ਆਮ ਆਦਮੀ ਪਾਰਟੀ ਨੇ ਕਰਤਾ ਉਨਾ ਕੰਮ ਕਿਸੇ ਸਰਕਾਰ ਨੇ ਅੱਜ ਤੱਕ ਪਹਿਲੇ 2 ਸਾਲਾਂ 'ਚ ਨਹੀਂ ਜਿਹੜਾ ਉਹ ਕੀਤਾ ਹੋਣਾ। ਲੋਕ ਖੁਸ਼ ਵੀ ਬੜੇ ਆ, ਹੈ ਨਾ, ਮਜੋਰਟੀ ਆਫ ਜਿਹੜੇ ਲੋਕ ਨੇ ਜਿਹੜੇ ਸਾਡੀ ਮੁਖਾਲਫਤ ਵੀ ਕੀਤੀ ਜਿਨ੍ਹਾਂ ਨੇ 17 ਦੇ ਵਿੱਚ ਵੀ ਆ 22 ਦੇ ਵਿੱਚ ਵੀ, ਉਹ ਵੀ ਇਹ ਗੱਲ ਮੰਨਦੇ ਆ ਚਾਹੇ ਅੱਜ ਵੀ ਉਹ ਅਕਾਲੀ ਕਾਂਗਰਸ 'ਚ ਨੇ ਵੀ ਭਾਈ ਜਿੱਦਾਂ ਦੇ ਕੰਮ ਆਮ ਆਦਮੀ ਪਾਰਟੀ ਕਰ ਗਈ ਸਾਡੀਆਂ ਪਾਰਟੀਆਂ ਨੇ ਸਾਡੀਆਂ ਸਰਕਾਰਾਂ ਨੇ ਕਦੇ ਸੋਚਿਆ ਵੀ ਨਹੀਂ ਸੀ, ਕਿਉਂਕਿ ਅਸੀਂ ਕਿਹੜਾ ਕੋਈ ਪੱਖਪਾਤ ਕਰਕੇ ਅੱਜ ਇਹ ਨਹਿਰੀ ਪਾਣੀ ਜਾ ਰਿਹਾ ਉਹ ਅਕਾਲੀਆਂ ਕਾਂਗਰਸ ਨੂੰ ਵੀ ਜਾ ਰਿਹਾ, ਅੱਜ ਇਹ ਮੋਟਰਾਂ ਵਾਲੀ ਬਿਜਲੀ ਜਾ ਰਹੀ ਹੈ ਉਹ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਜਾ ਰਹੀ ਹੈ, ਅੱਜ ਇਹ 600 ਯੂਨਿਟ ਅਸੀਂ ਤਾਂ ਬਿਨਾਂ ਭੇਦਭਾਵ ਤੋਂ ਸਾਰੇ ਲੋਕਾਂ ਨੂੰ ਦਿੱਤੇ। ਹੋ ਸਕਦਾ ਅੱਜ ਵੀ ਕਈ ਆਪਣੀਆਂ ਪਾਰਟੀਆਂ ਜੋੜੇ ਹੋਣ, ਆਪਣੀਆਂ ਪਾਰਟੀਆਂ ਦੇ ਬੂਥਾਂ 'ਤੇ ਬੈਠਣ, ਉਹਨਾਂ ਦਾ ਵੀ 0 ਆਉਂਦਾ। ਸੋ ਲੋਕ ਪਾਰਟੀ ਦੇ ਕੰਮਾਂ ਤੋਂ ਖਾਸ ਤੌਰ 'ਤੇ ਇਸ ਗੱਲ ਤੋਂ ਬੜੇ ਸੰਤੁਸ਼ਟ ਨੇ ਵੀ ਘੱਟੋ ਘੱਟ ਸਰਕਾਰ ਯਾਰ ਮੁੱਖ ਮੰਤਰੀ ਸਾਹਿਬ ਐਫਰਟ ਕਰਦੇ ਆ ਵੀ ਸਾਨੂੰ ਘੱਟੋ ਘੱਟ ਨੀਅਤ ਦੇ ਵਿੱਚ ਖੋਟ ਨਹੀਂ ਲੱਗਦੀ ਵੀ ਯਾਰ ਇੱਕ ਲੀਡਰ ਹੈ ਜਿਹੜਾ ਦਿਨ ਰਾਤ ਜਿਹੜਾ ਲੱਗਿਆ ਹੋਇਆ ਵੀ ਭਾਈ ਮੈਂ ਪੰਜਾਬ ਦੇ ਲਈ ਕੁਛ ਕਰਨਾ।
ਤੁਸੀਂ ਕਿਹਾ ਕਿ ਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼ ਹੈ, ਸਰਕਾਰ ਮੀਥੇਰ ਤੋਂ ਖੁਸ਼ ਹੈ ਕਿਉਂਕਿ ਤੁਹਾਡੇ ਤੋਂ ਮਹਿਕਮੇ ਵਾਪਸ ਲੈ ਗਏ ਤੇ ਬੜੀ ਚਰਚਾ ਦਾ ਵਿਸ਼ਾ।
ਕੀ ਪਤਾ ਮੀਥੇਰ ਤੋਂ ਐਮਪੀ ਇਲੈਕਸ਼ਨਾਂ ਦੀ ਤਿਆਰੀ ਕਰਵਾਉਣੀ ਹੋਵੇ ਵੀ ਭਾਈ ਜਾਊਗਾ ਲੋਕਾਂ 'ਚ ਵਿਚਰੂਗਾ, ਹੈ ਨਾ, ਹੁਣ ਸਾਡੇ ਤਾਂ ਬਰਨਾਲੇ ਦੀ ਚਰਚਾ ਚੱਲ ਪਈ ਸੀ ਵੀ ਮੀਤ ਨੂੰ ਐਮਪੀ ਜਿਹੜੀ ਹੈ ਉਹ ਲੜਾਉਣਗੇ ਤੇ ਪਾਰਟੀ ਨੇ ਲੜਾ ਦਿੱਤੀ, ਜੇ ਮੀਤ ਤੋਂ ਖੁਸ਼ ਨਾ ਹੁੰਦੀ ਫਿਰ ਆਹ ਮੁੱਖ ਮੰਤਰੀ ਵਾਲੀ ਸਾਹਿਬ ਵਾਲੀ ਸੀਟ ਥੋੜ੍ਹੀ ਮੀਤ ਨੂੰ ਲੜਾਉਂਦੀ।
ਚਰਚਾ ਕਰਨ ਵਾਲੇ ਤਾਂ ਇਹ ਵੀ ਕਰੀ ਜਾਂਦੇ ਵੀ ਮੀਤ ਫਸ ਗਿਆ, ਮੀਤ ਫਸਾਤਾ,
ਤੇ ਮੀਤ ਕਾਹਦੇ ਨਾਲ ਫਸ ਗਿਆ, ਮੀਤ ਨੂੰ ਜਿੱਤ ਕੇ ਦਿਖਾਊਗਾ, ਜਿੱਤਣਾ ਮੈਂ ਨਹੀਂ ਇਹਨਾਂ ਲੋਕਾਂ ਨੇ ਜਿਤਾਉਣਾ।
ਜਿਹੜੇ ਬਦਲਾਅ ਹੁੰਦੇ ਆ ਮਹਿਕਮੇ ਬਦਲਤੇ ਮਹਿਕਮੇ ਵਾਪਸ ਲੈ ਲੈਣੇ, ਇਹ ਪ੍ਰਕਿਰਿਆਵਾਂ ਨੂੰ ਤੁਸੀਂ ਕਿਵੇਂ ਵੇਣੇ ਹੋ?
ਕੀ ਪਤਾ ਭਾਈ ਪ੍ਰੈਰੋਗੇਟਿਵ ਵੈਸੇ ਇਹ ਸੀ ਐਮ ਦਾ ਲੀਡਰਸ਼ਿਪ ਦਾ, ਪਰ ਮੈਨੂੰ ਜਿਹੜੇ ਮਹਿਕਮੇ 'ਚ ਕਹਿ ਲਓ ਮੇਰੀ ਡਿਊਟੀ ਲਾਈ ਹੈ, ਮੈਂ ਹਰੇਕ ਮਹਿਕਮੇ 'ਚ ਰਮਨ ਜੀ ਸੁਧਾਰ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਹਮੇਸ਼ਾ ਕੀਤੀ ਹੈ। ਨਹਿਰੀ ਮਹਿਕਮਾ ਮੇਰੇ ਕੋਲ ਰਿਹਾ ਤੇ ਪਿਛਲੇ ਸਾਲ ਨਾਲੋਂ 38% ਨਹਿਰੀ ਪਾਣੀ ਐਤਕੀ ਪੰਜਾਬ ਨੇ ਵੱਧ ਵਰਤਿਆ। ਮੇਰੇ ਕੋਲ ਮਹਿਕਮਾ ਸੀ 1000 ਪਿੰਡਾਂ ਦੇ ਵਿੱਚ ਪਹਿਲੀ ਵਾਰੀ ਪਾਣੀ ਜਿਹੜਾ ਉਹ ਪਹੁੰਚਿਆ। ਸਪੋਰਟਸ ਡਿਪਾਰਟਮੈਂਟ ਮੇਰੇ ਕੋਲ ਰਿਹਾ, 2.5 ਗੁਣਾ ਬਜਟ ਵਧਿਆ। ਸਪੋਰਟਸ ਨਰਸਰੀ ਪੰਜਾਬ 'ਚ ਖੁੱਲ੍ਹਣੀਆਂ ਜਿਹੜੀਆਂ ਨੇ ਸ਼ੁਰੂ ਹੋ ਰਹੀਆਂ, 250 ਨਰਸਰੀ ਪਹਿਲੇ ਫੇਸ 'ਚ ਹੈ। ਨਵੀਂ ਪਾਲਿਸੀ ਇੰਟਰੋਡਿਊਸ ਕੀਤੀ ਗਈ ਜਿਹੜੀ ਅੱਜ ਤੱਕ ਮੈਨੂੰ ਲੱਗਦਾ ਪੂਰੇ ਦੇਸ਼ 'ਚ ਕੰਪੈਰੀਜ਼ਨ ਕਰਨਾ ਹੋਵੇ ਇੱਦਾਂ ਦੀ ਸਪੋਰਟਸ ਪਾਲਿਸੀ ਨਹੀਂ। 300 ਕੋਚ ਸੀ ਪੰਜਾਬ 'ਚ, ਆਉਣ ਵਾਲੇ 2 ਸਾਲਾਂ 'ਚ 2300 ਕੋਚ ਜਿਹੜੇ ਆ ਪੰਜਾਬ 'ਚ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਹੋ ਜਾਣੇ ਆ। ਪਹਿਲੀ ਵਾਰ ਕਿਸੇ ਸਰਕਾਰ ਨੇ ਖਿਡਾਰੀਆਂ ਨੂੰ ਤਿਆਰੀ ਦੇ ਲਈ ਵੀ ਪੈਸੇ ਦਿੱਤੇ। ਅਸੀਂ 1951 ਦਾ ਰਿਕਾਰਡ ਏਸ਼ੀਅਨ ਗੇਮਸ ਦਾ ਪੰਜਾਬੀਆਂ ਨੇ ਜਿਹੜਾ ਉਹ ਤੋੜਿਆ। ਭਾਸ਼ਾ ਵਿਭਾਗ ਮੇਰੇ ਕੋਲ ਰਿਹਾ, ਪੰਜਾਬੀ ਪੰਜਾਬੀ ਅਸੀਂ ਕਹਿੰਦੇ ਰਹਿੰਦੇ ਹਾਂ ਅਤੇ ਅੱਜ ਤੱਕ ਅਸੀਂ ਪੰਜਾਬੀ ਭਾਸ਼ਾ ਲਾਗੂ ਨਹੀਂ ਇੱਥੇ ਕਹਿ ਲਓ ਵੀ ਜਿਹੜੇ ਆ ਦੁਕਾਨਾਂ ਨੇ ਕੋਈ ਵੱਡੇ
ਬਾਹਰ ਬੋਰਡ ਵਗੈਰਾ ਲੱਗਦੇ ਜਿਹੜੇ ਆ
ਬੋਰਡ ਨੇ ਉਹਨਾਂ ਦੇ ਲਾਗੂ ਕਰਵਾ ਸਕੇ। ਇਹ ਮੇਰੇ ਕਾਰਜਕਾਲ ਦੌਰਾਨ ਹੀ ਜਦੋਂ ਮੇਰੇ ਕੋਲ ਡਿਪਾਰਟਮੈਂਟ ਸੀ ਤੁਹਾਡੇ ਯਾਦ ਆ ਜਲੰਧਰ ਤੋਂ, ਮੈਂ ਖੁਦ ਆ ਕੇ ਇਹਦੀ
ਸ਼ੁਰੂਆਤ ਕੀਤੀ
ਕਰਵਾਈ ਸੀ। ਕਈ ਜਿਹੜੇ ਵੱਡੇ ਸ਼ੋਰੂਮ ਸੀ ਉਹਨਾਂ ਦੇ ਬਾਹਰ ਆਪ ਮੈਂ ਬੋਰਡ ਲਗਵਾਏ। ਆ ਤੁਸੀਂ ਮੋਹਾਲੀ ਜਾਓ, ਵੱਡੇ ਵੱਡੇ ਸ਼ਹਿਰਾਂ 'ਚ ਲੁਧਿਆਣੇ ਜਾਓ, ਵੱਡੇ ਵੱਡੇ ਸ਼ੋਰੂਮ KFC ਮੈਕਡੋਨਲ ਦੇ ਬਾਹਰ ਜਿਹੜੀ ਪੰਜਾਬੀ ਲਿਖੀ ਹੋਈ ਹੈ ਉਹ ਮੇਰੇ ਕਾਰਜਕਾਲ ਦੌਰਾਨ ਜਿਹੜੀ ਸ਼ੁਰੂ ਕਰਵਾਈ ਗਈ। ਸੋ ਮੇਰੇ ਕੋਲ ਜਿਹੜੀ ਵੀ ਕੁਰਸੀ ਰਹੀ ਹੈ ਸਾਰੇ ਜਿਹੜੇ ਅਫਸਰਾਂ ਨੇ ਮੇਰੇ ਨਾਲ ਕੰਮ ਕੀਤਾ, ਜਿਹੜੇ ਮੁਲਾਜ਼ਮਾਂ ਨੇ ਕੀਤਾ, ਹਰੇਕ ਜਾਣਦਾ ਵੀ ਮੀਂਹ ਤਾਂ 14-14 15-15 16-16 ਘੰਟੇ ਕੰਮ ਕਰਨ ਵਾਲਾ ਬੰਦਾ, ਉਹ ਵੀ ਬਿਨਾਂ ਕਿਸੇ ਲਾਲਚ ਤੋਂ, ਅਤੇ ਹਰੇਕ ਮਹਿਕਮੇ 'ਚ ਮੈਂ ਸੁਧਾਰ ਕਰਨ ਦੀ ਜਿਹੜੀ ਕੋਸ਼ਿਸ਼ ਹੈ।
ਅੱਛਾ, ਇੱਕ ਚਰਚਾ ਬੜੀ ਛਿੜ ਰਹੀ ਆ, ਆਪੋਜੀਸ਼ਨ ਬੜਾ ਮੁੱਦਾ ਬਣਾਉਂਦੀ, ਕਹਿੰਦੀ ਵੀ ਮੰਤਰੀ ਲੈ ਕੇ ਆਉਣੇ ਪੈ ਗਏ ਸਰਕਾਰ ਦੇ ਕੋਲ, ਉਮੀਦਵਾਰ ਨਹੀਂ ਹੈਗੇ, ਸਰਕਾਰ ਦੀ ਘਬਰਾਹਟ ਹੈ ਜੀ, ਇਹਨਾਂ ਨੂੰ ਚਿਹਰੇ ਨਹੀਂ ਲੱਭੇ ਨਵੇਂ।
ਤੇ ਮੰਤਰੀ ਮੰਤਰੀ ਕਿਹੜਾ ਸ਼੍ਰੀਲੰਕਾ ਤੋਂ ਲਿਆਉਂਦੇ ਆ, ਆਪਦੇ ਬਣਾਏ ਹੋਏ ਮੰਤਰੀ ਆ। ਮੀਤ ਨੂੰ ਮੈਨੂੰ ਦੱਸੋ, ਆਮ ਆਦਮੀ ਪਾਰਟੀ ਦੀ ਟਿਕਟ ਮਿਲਣ ਤੋਂ ਪਹਿਲਾਂ ਜਾਂ ਆਮ ਆਦਮੀ ਪਾਰਟੀ 'ਚ ਆਉਣ ਤੋਂ ਪਹਿਲਾਂ ਰਮਨ ਸੋਢੀ ਜਾਣਦਾ ਸੀ? ਜੇ ਜਲੰਧਰ ਤੱਕ ਜੇ ਆ ਸ਼ੇਰੋ ਪਿੰਡ ਵਾਲੇ ਜਾਣਨ ਲੱਗੇ, ਆਮ ਆਦਮੀ ਪਾਰਟੀ ਕਰਕੇ ਜਾਣਨ ਲੱਗੇ, ਮੈਂ ਬੂਥ ਤੋਂ ਸ਼ੁਰੂਆਤ ਕੀਤੀ।
ਨਹੀਂ, ਉਹ ਸਵਾਲ ਹੀ ਖੜਾ ਕਰਦਾ, ਮੰਨ ਲਓ ਤੁਸੀਂ ਜਿੱਤ ਜਾਂਦੇ ਹੋ ਫਿਰ ਬਾਈ ਇਲੈਕਸ਼ਨ ਪੰਜਾਬ 'ਚ ਫੇਰ ਖੜੀ ਹੋ ਜਾਊਗੀ,
ਕਿਉਂਕਿ ਅੱਜ ਦੀ ਘੜੀ ਦੇਸ਼ ਦੇ ਵਡੇਰੇ ਹਿੱਤਾਂ ਲਈ ਜ਼ਰੂਰਤ ਹੈ। ਹਰੇਕ ਪਾਰਟੀ ਜੋ BJP ਦੇ ਵਿਰੋਧ 'ਚ ਆ ਵੀ ਭਾਈ ਆਪਣੇ ਮਜ਼ਬੂਤ ਕੈਂਡੀਡੇਟ ਉਤਾਰ ਰਹੀ ਹੈ, ਅਸੀਂ ਵੀ ਉਤਾਰੇ ਆ, ਕਿਉਂਕਿ ਅੱਜ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦਾ ਮਸਲਾ ਹੈ। ਕਿਉਂਕਿ BJP ਦਾ ਜਿਹੜੇ ਉਮੀਦਵਾਰ ਇਲੈਕਸ਼ਨ ਲੜ ਰਹੇ ਆ ਉਹਦਾ ਸ਼ਰੇਆਮ ਕਹਿੰਦੇ ਆ ਵੀ ਅਸੀਂ ਜੀ ਆ ਕੇ ਸੰਵਿਧਾਨ ਬਦਲਣਾ, ਸੰਵਿਧਾਨ ਬਦਲਣਾ ਨਹੀਂ ਉਹਨੇ ਖਤਮ ਹੀ ਕਰ ਦੇਣਾ। ਸੋ ਅੱਜ ਅੰਬੇਦਕਰ ਜੀ ਦੁਆਰਾ ਜਿਹੜਾ ਲਿਖਿਆ ਹੋਇਆ ਸੰਵਿਧਾਨ ਹੈ ਜਿਹਦੇ ਸਾਨੂੰ ਹੱਕ ਦਿੱਤੇ ਆ ਉਹਨੂੰ ਬਚਾਉਣ ਦਾ, ਦੇਸ਼ 'ਚ ਲੋਕਤੰਤਰ ਨੂੰ ਬਚਾਉਣ ਦਾ ਸਵਾਲ ਹੈ। ਇਸ ਕਰਕੇ ਆਮ ਆਦਮੀ ਪਾਰਟੀ ਨੂੰ ਜੋ ਆਪਣੇ ਬੈਸਟ ਕੈਂਡੀਡੇਟ ਲੱਗਦੇ ਸੀ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ।
ਸੁਖਪਾਲ ਖਹਿਰਾ ਦੀ ਕੰਪੇਨ 'ਚ ਸਭ ਤੋਂ ਪਹਿਲੀ ਲਾਈਨ ਇਹ ਹੈ, 5 ਮੰਤਰੀ, 3 ਤਿਤਲੀਆਂ, 1 ਕਲਾਕਾਰ, ਕਹਿੰਦੇ ਵੀ ਇਹ ਪਾਰਟੀ ਨੂੰ ਹੋ ਕੀ ਗਿਆ, ਇਹ ਤਾਂ ਆਮ ਲੋਕਾਂ ਦੀ ਪਾਰਟੀ ਸੀ।
ਜਿੱਦਣ ਸੁਖਪਾਲ ਸਿੰਘ ਖਹਿਰਾ 2017 'ਚ ਭਲਾਤੋਂ MLA ਬਣੇ ਸੀ ਉਹ ਵੀ ਫਿਰ ਤਿਤਲੀ ਸੀ, ਕਾਂਗਰਸ 'ਚੋਂ ਲੈ ਕੇ ਬਣਾਏ ਸੀ ਅਸੀਂ, ਹੈ ਨਾ। ਜਿਹੜਾ ਬੰਦਾ ਆਪ ਕਾਂਗਰਸ 'ਚੋਂ ਆ ਕੇ ਸਾਡੇ ਵੱਲੋਂ ਇਲੈਕਸ਼ਨ ਲੜ ਕੇ MLA ਬਣ ਗਿਆ ਉਹ ਤਿਤਲੀ ਕਹਿ ਰਹੇ ਆ, ਅਤੇ ਜੰਮੇ ਖਹਿਰਾ ਸਾਹਿਬ ਅਕਾਲੀ ਦਲ 'ਚ, ਫਿਰ ਕਾਂਗਰਸ 'ਚ, ਫਿਰ ਆਮ ਆਦਮੀ ਪਾਰਟੀ 'ਚ, ਫਿਰ ਪੰਜਾਬੀ ਏਕਤਾ ਪਾਰਟੀ, ਫਿਰ ਕਾਂਗਰਸ। ਇਕੱਲੀ ਭਾਜਪਾ ਬਚੀ ਹੈ ਜਿਹੜੀ ਪਾਰਟੀ 'ਚ ਖਹਿਰਾ ਸਾਹਿਬ ਨਹੀਂ ਗਏ ਪਿਛਲੇ 30-35 ਸਾਲ ਦੇ ਸਿਆਸੀ ਕਰੀਅਰ 'ਚ। ਮੈਂ ਕੱਲ੍ਹ ਵੀ ਜ਼ਿਕਰ ਕੀਤਾ ਤੁਸੀਂ ਤਾਂ ਤਿਤਲੀ ਕਹਿੰਦੇ ਹੋ, ਖਹਿਰਾ ਸਾਹਿਬ ਦਾ ਜੇ ਫਿਰ ਮੈਂ ਕਹਿਣਾ ਹੋਵੇ ਆਈ ਮਜ਼ਾਕ ਵਾਲੇ ਉਹਦੇ 'ਚ ਹੀ, ਉਹ ਸਾਡੇ ਇੱਥੇ ਉਹ ਹੋਣਾ ਉਹ ਹੈਲੀਕਾਪਟਰ 'ਚ ਉੱਡਦੇ ਹੁੰਦੇ ਆ, ਤਿਤਲੀ ਤਾਂ ਫਿਰ ਕਿਤੇ ਬਹਿੰਦੇ ਬਹਿੰਦੇ ਵੀ ਕਿਤੇ ਨਹੀਂ, ਆਏ ਗੇੜੇ ਦਿੰਦੇ ਫਿਰਦੇ ਰਹਿੰਦੇ ਹੈਗੇ, ਹੈ ਨਾ, ਕਦੇ ਉੱਥੇ ਕਦੇ ਉੱਥੇ, ਖਹਿਰਾ ਸਾਹਿਬ ਤਾਂ ਫਿਰ ਹੈਲੀਕਾਪਟਰ ਨੇ।
ਅੱਛਾ, ਤੁਸੀਂ ਲੋਕਾਂ 'ਚ ਜਾ ਰਹੇ ਹੋ, ਸਿਮਰਜੀਤ ਮਾਨ ਦਾ ਆਧਾਰ ਤੁਹਾਨੂੰ ਹੁਣ ਕਿਵੇਂ ਲੱਗਦਾ ਸਿਟਿੰਗ MP ਨੇ ਇੱਥੋਂ, ਅਤੇ ਜਦੋਂ ਰਿਜ਼ਲਟ ਵੀ ਆਏ ਪਿਛਲੀ ਵਾਰ ਤਾਂ ਤੁਸੀਂ ਵੀ ਬੜੇ ਹੈਰਾਨ ਸੀ ਅਤੇ ਤੁਹਾਡੀ ਪਾਰਟੀ ਦੇ ਲੋਕ ਵੀ ਬੜੇ ਹੈਰਾਨ ਸੀਗੇ, ਦੂਜੀਆਂ ਪਾਰਟੀਆਂ ਵੀ ਬੜੇ ਹੈਰਾਨ ਹੋਈਆਂ, ਅੱਜ ਦੀ ਤਾਰੀਖ ਦੇ ਅੰਦਰ ਤੁਹਾਨੂੰ ਮਾਨ ਸਾਹਿਬ ਦਾ ਆਧਾਰ ਕਿਵੇਂ ਲੱਗਦਾ ਸੰਗਰੂਰ 'ਚ? ਕੋਈ ਤੁਹਾਨੂੰ ਲੱਗਦਾ ਕਿ ਉਹਨਾਂ ਕੋਲੋਂ ਗਲਤੀ ਹੋਈ ਹੈ ਜਿਹੜਾ ਇਸ ਵਾਰ ਲੋਕ ਨਹੀਂ ਚੁਣਨਗੇ?
100% ਲੋਕ ਨਹੀਂ ਚੁਣਨਗੇ। ਮਾਨ ਸਾਹਿਬ ਨੇ ਇੱਕ ਵੀ ਸਵਾਲ, ਇਹਦਾ ਤੁਹਾਡੇ ਵੀ ਚੈਨਲ ਨੇ ਦਿਖਾਇਆ ਵੀ 2 ਸਾਲ 'ਚ ਲੋਕ ਸਭਾ 'ਚ ਨਹੀਂ ਚੁੱਕਿਆ, ਵਿਰੋਧੀ ਧਿਰ ਦਾ MP ਹੋਵੇ ਜਾ ਕੇ ਸਵਾਲ ਨਹੀਂ ਚੁੱਕ ਰਿਹਾ ਤਾਂ ਲੋਕ ਭਾਈ ਕਿਉਂ ਜਿਹੜਾ ਉਹ ਚੁਣਨਗੇ? ਅਤੇ ਬਾਕੀ ਜਿਹੜੀਆਂ ਮਾਨ ਸਾਹਿਬ ਦੀਆਂ ਉਸ ਤੋਂ ਬਾਅਦ ਸਟੇਟਮੈਂਟਸ ਵੀ ਆਈਆਂ, ਕਿਉਂਕਿ ਸਾਰੇ ਇਹ ਉਹ ਲੋਕ ਹੈ ਜਿਹੜਾ ਇਹ ਇਨਕਲਾਬੀ ਜ਼ਿਲ੍ਹਾ ਹੈਗਾ, ਕ੍ਰਾਂਤੀਕਾਰੀਆਂ ਦਾ ਜ਼ਿਲ੍ਹਾ ਹੈਗਾ, ਅਤੇ ਮਾਨ ਸਾਹਿਬ ਜਿਹੜਾ ਸਭ ਤੋਂ ਵੱਡਾ ਕ੍ਰਾਂਤੀਕਾਰੀ ਆ ਸਾਡਾ ਭਗਤ ਸਿੰਘ, ਜਿਹਨੂੰ ਕਹਿ ਲਓ ਵੀ ਸਾਡੇ ਸਾਰੇ ਪਿੰਡਾਂ ਦੇ ਵਿੱਚ ਸੰਗਰੂਰ ਦਿਆਂ 'ਚ ਭਗਤ ਸਿੰਘ ਦਾ ਜਨਮ ਦਿਨ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ, ਅਤੇ ਉਹ ਨੌਜਵਾਨ ਵੀ ਜਿਹੜਾ 23 ਸਾਲ ਦਾ ਨੌਜਵਾਨ ਅੱਜ ਰਮਨ ਜੀ ਗੜੀ 'ਚ ਲੜਾਈ ਹੁੰਦੀ ਹੋਵੇ, ਮਾਂ ਏਡੇ ਕੁ ਨੌਜਵਾਨ ਨੂੰ ਘਰੋਂ ਨਿਕਲ ਦਿੰਦੀ ਵੀ ਤੂੰ ਕੀ ਲੈਣਾ, 23 ਸਾਲ ਦੇ ਨੂੰ ਇਹ ਨਹੀਂ ਪਤਾ ਹੁੰਦਾ ਮੈਂ ਕਰਨਾ ਕੀ ਹੈ। ਅਤੇ ਉਹਨਾਂ ਨੇ ਤੁਸੀਂ ਦੇਖੋ ਵੀ 23 ਸਾਲ ਦੀ ਉਮਰ 'ਚ ਭਗਤ ਸਿੰਘ ਨੂੰ ਪਤਾ ਸੀ ਵੀ ਮੈਂ ਤਾਂ ਆਜ਼ਾਦੀ ਦੇਖਣੀ ਨਹੀਂ, ਵੀ ਆਹ ਜਿਹੜੇ ਲੋਕ ਨੇ ਇਹ ਆਜ਼ਾਦੀ ਦੇਖਣਗੇ, ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਉਹਦੇ ਵੀ ਰਿਸ਼ਤੇ ਸੀ, ਉਹਦਾ ਵੀ ਜਿਉਣ ਨੂੰ ਜੀ ਕਰਦਾ ਸੀ, ਉਹ ਲਾਹ ਚਿੱਠੀ 'ਚ ਵੀ ਲਿਖਦਾ ਵੀ ਜੀਣ ਦਾ ਹੱਕ ਹਰ ਇੱਕ ਨੂੰ ਹੈ, ਜ਼ਿੰਦਗੀ ਹਰ ਇੱਕ ਨੂੰ ਪਿਆਰੀ ਲੱਗਦੀ ਹੈ, ਮੇਰਾ ਵੀ ਜੀ ਕਰਦਾ ਮੈਂ ਜੀਵਾਂ, ਪਰ ਉਹ ਕਹਿੰਦਾ ਵੀ ਜੇ ਅੱਜ ਮੈਂ ਮੌਤ ਤੋਂ ਡਰ ਜਾਂਦਾ, ਜੇ ਮੈਂ ਹੱਸਦਾ ਹੱਸਦਾ ਫਾਂਸੀ ਦੇ ਫੰਦੇ ਨੂੰ ਨਹੀਂ ਚੁੰਮਦਾ ਤਾਂ ਹੋ ਸਕਦਾ ਮੇਰੇ 'ਚ ਕੋਈ ਕਮੀਆਂ ਹੋਣ, ਉਹ ਲੋਕਾਂ ਦੇ ਸਾਹਮਣੇ ਆ ਜਾਣ। ਪਰ ਕਹਿੰਦਾ ਜੇ ਅੱਜ ਮੈਂ ਹੱਸਦਾ ਹੱਸਦਾ ਫੰਦੇ ਨੂੰ ਚੁੰਮਦਾ ਦੇਸ਼ ਤੋਂ ਜਾਣ ਕੁਰਬਾਨ ਕਰਦਾ ਤਾਂ ਦੇਸ਼ ਦੀਆਂ ਮਾਵਾਂ ਮੇਰੇ 'ਤੇ ਮਾਣ ਕਰਨਗੀਆਂ, ਅਤੇ ਹਰੇਕ ਮਾਂ ਕਹੂਗੀ ਵੀ ਮੇਰੀ ਕੁੱਖ 'ਚੋਂ ਵੀ ਭਗਤ ਸਿੰਘ ਜੰਮੇ। ਅਤੇ ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਦੇਸ਼ ਦੀਆਂ ਮਾਵਾਂ ਨੇ ਭਗਤ ਸਿੰਘ ਜੰਮੇ ਅਤੇ ਉਹਨਾਂ ਭਗਤ ਸਿੰਘਾਂ ਨੇ ਦੇਸ਼ ਜਿਹੜਾ ਆਜ਼ਾਦ ਕਰਵਾਇਆ। ਅਤੇ ਮਾਨ ਸਾਹਿਬ ਕਹਿੰਦੇ ਆ ਜੀ ਉਹ ਅੱਤਵਾਦੀ ਹੈ, ਇੱਕ ਪਾਸੇ ਤਾਂ ਭਗਤ ਸਿੰਘ ਲਈ ਇਹ ਸੋਚ ਰੱਖਦੇ ਆ, ਅਤੇ ਦੂਜੇ ਪਾਸੇ ਮਾਨ ਸਾਹਿਬ ਦੇ ਨਾਨਾ ਜੀ ਰੂੜ ਸਿੰਘ ਜਿਹੜੇ ਉਦੋਂ ਜਥੇਦਾਰ ਸੀ ਉਹ ਜਲਡਰ ਦੇ ਸਰੋਪਾ ਪਾਉਂਦੇ ਆ, ਜਿਹਨੇ ਹਜ਼ਾਰਾਂ ਜਿਹੜੇ ਸਿੱਖ ਕਤਲ ਕਰਤਾ ਜਿਨ੍ਹਾਂ ਦਾ। ਅਤੇ ਦੂਜੇ ਪਾਸੇ ਮਾਨ ਸਾਹਿਬ ਕਹਿੰਦੇ ਆ ਜੀ ਮੇਰੇ ਨਾਨਾ ਜੀ ਨੇ ਸਰੋਪਾ ਪਾ ਕੇ ਉਹਨੂੰ ਠੰਡਾ ਕੀਤਾ। ਮਤਲਬ ਕਿ ਘੱਟੋ ਘੱਟ ਮਾਨ ਸਾਹਿਬ ਜੇ ਸਿੱਖਾਂ ਨਾਲ ਅੱਜ ਵੀ ਜੇ ਕੋਈ ਸਾਂਝ ਰੱਖਦਾ ਘੱਟੋ ਘੱਟ ਮਾਫ਼ੀ ਮੰਗ ਲੈਂਦੇ ਆਪਦੇ ਨਾਨੇ ਤੇ। ਤੁਸੀਂ ਹੁਣ ਤਾਂ ਕਹਿੰਦੇ ਹੋ ਆਪਣੇ ਜਿਹੜੇ ਵੀ ਜੇ ਇੰਨੀ ਅਣਖੜ ਸੀ ਤੁਹਾਡੇ ਨਾਨਾ ਜੀ ਜੋ ਮਰਜ਼ੀ ਹੁੰਦਾ, ਮੈਂ ਕਹਿੰਦਾ ਗਾਟਾ ਲਾ ਦੇਣਾ ਚਾਹੀਦਾ ਜਨਰਲ ਡਾਇਰ ਦਾ, ਅਕਾਲ ਤਖ਼ਤ ਦਾ ਬੰਦਾ ਜਥੇਦਾਰ ਹੋ ਕੇ ਉਹਦੇ ਜਿਹੜਾ ਸਰੋਪਾ ਪਾਵੇ, ਅਤੇ ਤੁਸੀਂ ਕਹਿ ਰਹੇ ਹੋ ਠੰਡਾ ਕੀਤਾ। ਦੂਜੇ ਪਾਸੇ ਜਿਹੜੇ ਨੌਜਵਾਨ ਨੇ ਇੱਕ 23 ਸਾਲ ਦਾ ਨੇ ਦੇਸ਼ ਤੋਂ ਜਾਨ ਕੁਰਬਾਨ ਕਰਤੀ ਉਹਨੂੰ ਤੁਸੀਂ ਕਹਿੰਦੇ ਹੋ ਅੱਤਵਾਦੀ ਹੈ। ਸੋ ਸਾਰਾ ਕੁਛ ਨਾ ਅੱਜ ਸੰਗਰੂਰ ਦੇ ਨੌਜਵਾਨ ਵੀ ਦੇਖ ਰਹੇ ਆ, ਸਿਆਣੇ ਸਿਰ ਵੀ ਦੇਖ ਰਹੇ ਆ। ਭਗਤ ਸਿੰਘ ਨੂੰ ਅਸੀਂ ਆਈਡਲ ਮੰਨਦੇ ਹਾਂ, ਅਤੇ ਭਗਤ ਸਿੰਘ ਨੂੰ ਪੜ੍ਹ ਕੇ ਦੇਖ ਕੇ ਅੱਜ ਮੇਰੇ ਕਮਰੇ 'ਚ ਮੁੱਖ ਮੰਤਰੀ ਸਾਹਿਬ ਦੇ ਕਮਰੇ 'ਚ ਸਾਰਿਆਂ 'ਚ ਭਗਤ ਸਿੰਘ ਦੀ ਜਿਹੜੀ ਫੋਟੋ ਆ ਉਹ ਲੱਗੀ ਹੋਈ, ਉਹ ਇਕੱਲੀ ਫੋਟੋ ਨਹੀਂ, ਅਸੀਂ ਵਾਕਿਆ ਹੀ ਸਾਡੇ ਜਿਹੜੇ ਵਰਕਰ ਨੇ ਸਾਰੇ ਹੀ ਉਹਨਾਂ ਨੂੰ ਆਈਡਲ ਮੰਨਦੇ ਆ। ਉਹਨਾਂ ਦੇ ਅਸੀਂ ਪੈਰਾਂ ਦੇ 'ਚ ਕਹਿ ਲਓ ਵੀ ਧੂੜ ਦੇ ਇੱਕ ਕਿਣਕੇ ਦੇ ਬਰਾਬਰ ਵੀ ਨਹੀਂ, ਪਰ ਅਸੀਂ ਘੱਟੋ ਘੱਟ ਇਹ ਸੋਚ ਨਾਲ ਚੱਲਦੇ ਹਾਂ ਵੀ ਭਾਈ ਅਸੀਂ ਜਿੱਦਾਂ ਦੀ ਉਹਨਾਂ ਨੇ ਸੋਚਿਆ ਸੀਗਾ ਵੀ ਇੱਦਾਂ ਦਾ ਆਜ਼ਾਦ ਭਾਰਤ ਹੋਊਗਾ, ਆਜ਼ਾਦ ਪੰਜਾਬ ਹੋਊਗਾ, ਘੱਟੋ ਘੱਟ ਉਹਦੇ ਨੇੜੇ ਲਿਜਾਣ ਦੀ ਜਿਹੜੀ ਸੂਬੇ ਨੂੰ ਜਿਹੜੀ ਕੋਸ਼ਿਸ਼ ਆ ਉਹ ਕਰੀਏ।
ਅੱਛਾ, ਤੁਹਾਡੀ ਅਸੈਸਮੈਂਟ ਕੀ ਬੋਲਦੀ ਹੈ ਪੰਜਾਬ ਦੇ ਬਾਰੇ? ਜਿਹੜਾ ਤੁਸੀਂ ਨਾਅਰਾ ਦਿੱਤਾ 13-0 ਦਾ, ਇਹ ਸਿਰਫ ਨਾਅਰਾ ਲੱਗਦਾ ਤੁਹਾਨੂੰ ਲੋਕਾਂ 'ਤੇ ਸਾਈਕੋਲੋਜੀਕਲੀ ਪ੍ਰਭਾਵ ਪਾਉਣ ਦਾ, ਜਾਂ ਫਿਰ ਗਰਾਊਂਡ 'ਤੇ ਤੁਹਾਨੂੰ ਕੁਝ ਹੋਰ ਨਜ਼ਰ ਆਉਂਦਾ?
ਗਰਾਊਂਡ 'ਤੇ ਸਾਨੂੰ ਤਾਂ ਇਹੀ ਨਜ਼ਰ ਆਉਂਦਾ, ਅਤੇ ਹੋਊਗਾ ਵੀ ਤੁਸੀਂ ਨੋਟ ਕਰ ਲਿਓ 4 ਜੂਨ ਨੂੰ ਭਾਵੇਂ ਮਾਝਾ ਭਾਵੇਂ ਦੁਆਬਾ ਭਾਵੇਂ ਮਾਲਵਾ ਸਾਰੇ ਕਿਤੋਂ ਆਮ ਆਦਮੀ ਪਾਰਟੀ ਜਿੱਤ ਹੈ ਉਹ ਦਰਜ ਕਰੂਗੀ, ਅਤੇ ਦੂਜੀਆਂ ਸਿਆਸੀ ਪਾਰਟੀਆਂ ਦੇ ਜੋ ਅੱਜ ਦੀ ਘੜੀ ਹਾਲਾਤ ਬਣੇ ਹੋਏ ਆ ਉਹ ਵੀ ਦੱਸਦੇ ਆ। ਭਾਜਪਾ ਨੂੰ ਕੋਈ ਪਿੰਡਾਂ 'ਚ ਨਹੀਂ ਵੜਨ ਦੇ ਰਿਹਾ, ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿੱਤਿਆ ਹੋਇਆ MP ਹੋਵੇ ਅਤੇ ਖੁਦ ਇਲੈਕਸ਼ਨ ਨਹੀਂ ਲੜ ਰਿਹਾ, ਇਹ ਸੁਖਬੀਰ ਸਿੰਘ ਬਾਦਲ ਨੂੰ ਪਤਾ ਕਿ ਸਿਆਸੀ ਹਾਲਾਤ ਕੀ ਹੈ। ਉਦੋਂ ਪਿੱਛੇ ਜੇ ਜਿਹੜਾ ਕਹਿੰਦੇ ਸੀ ਬਾਦਲ ਸਾਹਿਬ ਵੀ ਮੇਰਾ ਪੇਟ ਖਰਾਬ ਹੋ ਗਿਆ, ਉਹ ਜਿਹੜੀ ਯਾਤਰਾ ਜੀ ਬੰਦ ਕਰਤੀ ਸੀ ਉਹ ਪੇਟ ਕੁਛ ਖਾਣ ਪੀਣ ਕਰਕੇ ਨਹੀਂ, ਉਹ ਪੰਜਾਬ ਦਾ ਸਿਆਸੀ ਮਾਹੌਲ ਦੇਖ ਕੇ ਜਿਹੜਾ ਖਰਾਬ ਹੋਇਆ ਸੀ, ਵੀ ਤਾਂ ਹੀ ਤਾਂ ਜਿੱਤਿਆ ਹੋਇਆ MP ਇਲੈਕਸ਼ਨ ਕਿਵੇਂ ਨਾ ਲੜੇ। ਇਸੇ ਕਰਕੇ ਬੀਬਾ ਜੀ ਸਾਰੀਆਂ ਸੀਟਾਂ ਅਨਾਊਂਸ ਹੋ ਗਈਆਂ, ਸਭ ਤੋਂ ਲਾਸਟ 'ਤੇ ਜਦੋਂ ਕੋਈ ਰਸਤਾ ਨਹੀਂ ਬਚਿਆ ਫਿਰ ਮਜਬੂਰੀ ਬਸ ਬਠਿੰਡੇ ਅਨਾਊਂਸ ਕੀਤੀ। ਨਹੀਂ, ਪਾਰਟੀ ਦਾ ਜਿਹੜਾ ਸੀਨੀਅਰ ਲੀਡਰ ਉਹਨਾਂ ਦੀਆਂ ਟਿਕਟਾਂ ਪਹਿਲਾਂ ਆਉਂਦੀਆਂ, ਅਸੀਂ ਸੀਨੀਅਰ ਸੀ ਪਾਰਟੀ 'ਚੋਂ, ਸਾਡੀ ਲਿਸਟ ਪਹਿਲੇ ਨੰਬਰ 'ਤੇ ਆਈ। ਬੀਬਾ ਜੀ ਡਰਦੇ ਸੀ, ਫੈਸਲਾ ਨਹੀਂ ਸੀ ਕਰ ਪਾ ਰਹੇ ਵੀ ਬਠਿੰਡਿਓਂ ਲੜਾਂ ਫਿਰੋਜ਼ਪੁਰੋਂ ਲੜਾਂ ਕਿ ਖਡੂਰ ਸਾਹਿਬ ਤੋਂ ਲੜਾਂ, ਪਰ ਮੈਂ ਫਿਰ ਵੀ ਸਮਝਦਾ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀ ਬੀਬਾ ਜੀ ਹਾਰਨਾ ਤਾਂ ਸਾਰੇ ਕਿਤੋਂ ਹੀ ਆ, ਇਹ ਤੁਸੀਂ ਫੈਸਲਾ ਕਰੋ ਵੀ ਕਿੰਨਾ ਤੋਂ ਹਾਰਨਾ। ਸਹੀ ਫੈਸਲਾ ਕੀਤਾ ਵੀ ਬਠਿੰਡੇ ਵਾਲਾ ਤੋਂ ਹੀ ਹਾਰਨ ਦਾ, ਕਿਉਂਕਿ ਐਵੇਂ ਇੰਨੀ ਦੂਰ ਉੱਧਰ ਖਡੂਰ ਸਾਹਿਬ ਜਾ ਕੇ ਤੇਲ ਫੂਕਦੇ ਉਹ ਗੱਲ 'ਚੋਂ ਕੀ ਫਾਇਦਾ ਨਿਕਲਣਾ ਸੀ।
ਤੁਹਾਨੂੰ ਦੂਜੇ ਨੰਬਰ ਦੀ ਪਾਰਟੀ ਕਿਹੜੀ ਲੱਗਦੀ?
ਇਹਨਾਂ ਦਾ ਇੱਕ ਦੂਜੇ ਨਾਲ ਮੁਕਾਬਲਾ ਹੈ, ਹੁਣ ਇਹ ਦੇਖਣਗੇ ਵੀ ਭਾਈ ਇਹਨਾਂ 'ਚੋਂ ਕੌਣ ਹੁੰਦਾ ਦੂਜੇ ਨੰਬਰ 'ਤੇ, ਪਹਿਲੇ ਨੰਬਰ 'ਤੇ ਅਸੀਂ ਹਾਂ।
ਭਾਜਪਾ ਦੇ ਨਾਅਰੇ ਨੂੰ ਕਿਵੇਂ ਵਹਿਣੇ ਹੋ? ਕਹਿੰਦੇ 400 ਪਾਰ ਇਸ ਵਾਰ, 400 ਕੇ ਪਾਰ, ਪ੍ਰਾਈਮ ਮਿਨਿਸਟਰ ਮੋਦੀ ਕਹਿੰਦੇ ਨੇ ਇਹ ਗੱਲ।
ਦੇਖੋ, ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜਿੱਥੇ ਜਿੱਥੇ BJP ਦਾ ਆਧਾਰ ਹੈ ਸਾਰੀਆਂ ਸੀਟਾਂ ਤੋਂ ਜਿੱਤੀ ਬੈਠੇ ਆ। 302 ਸੀਟਾਂ ਮੈਨੂੰ ਲੱਗਦਾ ਪਿਛਲੀ ਵਾਰ ਲੈ ਗਏ ਸੀ, ਹਰਿਆਣਾ 10-10, ਰਾਜਸਥਾਨ 25-25, ਉੱਤਰਾਖੰਡ ਸਾਰਾ, ਹਿਮਾਚਲ ਸਾਰਾ, ਪੰਜਾਬ 'ਚੋਂ ਵੀ ਲੈ ਗਏ ਸੀ। ਅਤੇ ਅੱਜ ਦੀ ਘੜੀ ਤੁਸੀਂ ਦੱਸੋ ਵੀ ਜਿੱਥੇ ਸਾਰੀਆਂ ਨੇ ਸਾਰੀਆਂ ਸੀਟਾਂ ਲਿਜਾਈ ਬੈਠੇ ਸੀ, ਅੱਜ ਦੀ ਘੜੀ ਉੱਥੋਂ ਕਿੱਥੋਂ ਸਾਰੀਆਂ ਜਿੱਤ ਰਹੇ ਆ ਇਹ? ਹਰਿਆਣੇ 'ਚੋਂ ਹਾਰ ਰਹੇ ਆ, ਹਿਮਾਚਲ 'ਚੋਂ ਹਾਰ ਰਹੇ ਆ, ਰਾਜਸਥਾਨ 'ਚੋਂ ਹਾਰ ਰਹੇ ਆ, ਅਤੇ ਪੰਜਾਬ 'ਚੋਂ 2 ਸੀ, ਐਤਕ ਇੱਕ ਵੀ ਨਹੀਂ ਆਉਂਦੀ। BJP ਕੋਲੇ ਇਕੱਲਾ ਗਵਾਉਣ ਨੂੰ ਹੈ। ਜੇ 400 ਜਿੱਤਦੇ ਹੁੰਦੇ ਤਾਂ ED CBI ਦੀਆਂ ਇਲੈਕਸ਼ਨਾਂ ਦੌਰਾਨ ਵੀ ਵਰਤੋਂ ਨਾ ਕਰਦੇ। BJP ਘਬਰਾਈ ਹੋਈ ਹੈ, ਡਰੀ ਹੋਈ ਹੈ, ਇਸੇ ਕਰਕੇ ਅਰਵਿੰਦ ਕੇਜਰੀਵਾਲ ਜੀ ਨੂੰ ਫੜ ਕੇ ਅੰਦਰ ਕੀਤਾ, ਇਸੇ ਕਰਕੇ ਹਿਮੰਤ ਸਰੇਨ ਨੂੰ ਫੜ ਕੇ ਅੰਦਰ ਕੀਤਾ। ਇਹ BJP ਦੀ ਬਖਲਾਹਟ ਹੈ। ਤੁਹਾਡੇ ਸਾਹਮਣੇ ਨਤੀਜੇ ਆ ਜਾਣਗੇ, ਜਿਹੜੀਆਂ ਪਹਿਲੇ ਫੇਸ ਦੀਆਂ ਇਲੈਕਸ਼ਨ ਹੋਈਆਂ ਨੇ ਬੁਰੀ ਤਰ੍ਹਾਂ, ਜਿਹੜੀ ਉਹਨਾਂ 'ਚੋਂ ਹਾਰ ਰਹੀ ਹੈ।
ਆਖਰੀ 2 ਸਵਾਲ ਮੇਰੇ ਮੰਤਰੀ ਸਾਹਿਬ, ਲੋਕ ਕਈ ਪਿੰਡਾਂ 'ਚੋਂ ਇਹ ਆਵਾਜ਼ ਆਉਂਦੀ ਹੈ, ਲੋਕ ਮਹਿਸੂਸ ਕਰਦੇ ਆ ਕਿ ਸਰਕਾਰੇ ਦਰਬਾਰੇ ਜਿਸ ਤਰੀਕੇ ਦੇ ਨਾਲ ਕੰਮ ਹੋਣੇ ਚਾਹੀਦੇ ਸੀ, ਬੇਸ਼ੱਕ ਰਵਾਇਤੀ ਪਾਰਟੀਆਂ ਵਾਲੀਆਂ ਲੋਕਾਂ ਨੂੰ ਆਦਤਾਂ ਪਈਆਂ ਹੋਈਆਂ ਸੀ, ਉਹ ਕਹਿੰਦੇ ਜਿਵੇਂ ਪਹਿਲਾਂ ਖੜਕੇ ਦੜਕੇ ਨਾਲ ਅਤੇ ਡੰਡੇ ਨਾਲ ਕੰਮ ਹੁੰਦੇ ਸੀ, ਉਸ ਪੱਧਰ 'ਤੇ ਮੌਜੂਦਾ ਸਰਕਾਰ ਦੇ ਵਿੱਚ ਸਾਡੀ ਸੁਣਵਾਈ ਸਰਕਾਰੀ ਦਫ਼ਤਰਾਂ ਦੇ ਅੰਦਰ ਨਹੀਂ ਹੋ ਪਾਈ। ਇੱਥੋਂ ਤੱਕ ਵੀ ਕਈ MLA 'ਤੇ ਵੀ ਇਹ ਐਲੀਗੇਸ਼ਨ ਲੱਗਦੇ ਰਹੇ ਵੀ ਯਾਰ MLA ਦੇ ਆਖੇ ਨਹੀਂ ਕੋਈ ਲੱਗਦਾ। ਤੁਹਾਨੂੰ ਇਹ ਗੱਲ ਕਦੇ ਇਸ ਗੱਲ ਦੀ ਸ਼ਿਕਾਇਤ ਮਿਲੀ ਕਿ ਹਾਂ ਵਾਕਈ ਇਸ ਤਰ੍ਹਾਂ ਦਾ ਸਥਿਤੀ ਜਿਹੜੀ ਗਰਾਊਂਡ 'ਤੇ ਹੈਗੀ ਹੈ?
ਤੁਸੀਂ ਮੇਰੇ ਹਲਕੇ 'ਚ ਜਾ ਕੇ ਰਮਨ ਜੀ ਇਦੋਂ ਬਾਅਦ ਬਰਨਾਲਾ ਰਾਹ 'ਚ ਆਉਣਾ, ਤੁਸੀਂ ਚੈੱਕ ਕਰ ਲਿਓ, ਸਾਡੇ ਵਰਕਰਾਂ ਨੂੰ ਮਿਲ ਲਿਓ। ਅਸੀਂ ਆਪਣੇ ਵੱਲੋਂ ਹਮੇਸ਼ਾ ਹਰੇਕ ਦੀ ਬਾਂਹ ਫੜੀ ਹੈ, ਹਰੇਕ ਦਾ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਇਕੱਲਾ ਇਹ ਨਹੀਂ ਵੀ ਜਿਨ੍ਹਾਂ ਨੇ ਵੋਟਾਂ ਪਾਈਆਂ, ਜਿਨ੍ਹਾਂ ਨੇ ਨਹੀਂ ਵੀ ਪਾਈਆਂ, ਮੀਤ ਨੇ ਕਦੇ ਉਹਨਾਂ ਨੂੰ ਵੀ ਜਵਾਬ ਨਹੀਂ ਦਿੱਤਾ।
ਕਦੇ ਕਿਸੇ ਨੂੰ ਨੇੜਲੇ ਕਹਿ ਦਿੰਦੇ ਯਾਰ ਸਾਡਾ ਬੰਦਾ ਠੰਡਾ ਬਹੁਤ ਹੈ ਯਾਰ।
ਚਲੋ ਇਹ ਭਾਈ ਮੇਰੇ ਬਰਨਾਲੇ ਵਾਲੇ ਲੋਕਾਂ ਨੂੰ ਪਤਾ ਹੋਊਗਾ।
ਦੇਖੋ
ਹਰੇਕ ਦਾ ਰਾਜਨੀਤੀ ਕਰਨ ਦਾ ਤਰੀਕਾ ਹੁੰਦਾ, ਹਰੇਕ ਦਾ ਸੁਭਾਅ ਹੁੰਦਾ, ਪਰ ਮੀਤ ਠੰਡਿਆਂ ਲਈ ਠੰਡਾ ਹੈਗਾ, ਹਨਾ। ਜਿਵੇਂ ਕੋਈ ਮੂਹਰੋਂ ਟੱਕਰਦਾ ਉਹਦੇ ਲਈ ਮੈਂ ਉਵੇਂ ਦਾ ਹੀ ਹਾਂ। ਇਹ ਜਿਹੜੇ ਮੇਰੇ ਬਹੁਤੇ ਨੇੜਲੇ ਆ ਉਹ ਸਾਰੇ ਜਾਣਦੇ ਵੀ ਆ।
ਠੀਕ ਹੈ, ਬਹੁਤ ਬਹੁਤ ਧੰਨਵਾਦ ਹੇਰ ਸਾਹਿਬ।